ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਤੋਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ। ਵਿਕਟੋਰੀਆ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਐਮਰਜੈਂਸੀ ਵਿੱਚ ਦਰਜ ਕੀਤੀ ਗਈ ਦੂਜੀ ਮੌਤ। ਯੂਕਰੇਨ ਦੇ ਰਾਸ਼ਟਰਪਤੀ ਨੇ ਵਸਨੀਕਾਂ ਨੂੰ ਬਿਜਲੀ ਬਚਾਉਣ ਦੀ ਕੀਤੀ ਅਪੀਲ, ਕਿਉਂਕਿ ਦੇਸ਼ ਦੇ ਲਗਭਗ ਇੱਕ ਤਿਹਾਈ ਪਾਵਰ ਸਟੇਸ਼ਨ ਹੋ ਗਏ ਹਨ ਤਬਾਹ। ਅਤੇ ਖੇਡਾਂ ਵਿੱਚ ਰੋਜਰ ਬਿਨੀ BCCI ਦੇ ਬਣੇ ਹਨ ਨਵੇਂ ਪ੍ਰਧਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਵਿਕਟੋਰੀਆ ਵਿੱਚ ਇੱਕ 65 ਸਾਲਾ ਵਿਅਕਤੀ ਹੜ੍ਹ ਦੇ ਪਾਣੀ ਵਿੱਚ ਮਰਿਆ ਹੋਇਆ ਪਾਇਆ ਗਿਆ ਹੈ। ਰਾਜ ਦੀ ਹੜ੍ਹ ਐਮਰਜੈਂਸੀ ਵਿੱਚ ਇਹ ਹੋਣ ਵਾਲੀ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਇੱਕ 71 ਸਾਲਾ ਵਿਅਕਤੀ ਸ਼ਨੀਵਾਰ 15 ਅਕਤੂਬਰ ਨੂੰ ਰੋਚੈਸਟਰ ਦੇ ਇੱਕ ਘਰ ਦੇ ਵਿਹੜੇ ਵਿੱਚ ਮਰਿਆ ਹੋਇਆ ਮਿਲਿਆ ਸੀ। ਅਜਿਹਾ ਉਸ ਸਮੇਂ ਹੋਇਆ ਹੈ ਜਦੋਂ ਉਹੂਚਾ ਅਤੇ ਮੈਓਮਾ ਦੇ ਇਲਾਕੇ ਮਰੇ ਰਿਵਰ ਵਿੱਚ ਵਧੇ ਹੋਏ ਪਾਣੀਆਂ ਕਾਰਨ ਹੰਗਾਮੀ ਹਾਲਾਤਾਂ ਵਿੱਚ ਹਨ। ਸਥਾਨਕ ਭਾਈਚਾਰਿਆਂ ਦੇ ਮੈਂਬਰਾਂ ਨੇ ਤਿਆਰੀ ਕਰਦੇ ਹੋਏ ਇੱਕ ਅਖੌਤੀ ਇਚੂਕਾ ਦੀ ਮਹਾਨ ਕੰਧ ਦਾ ਨਿਰਮਾਣ ਕੀਤਾ ਹੈ, ਜੋ ਕਿ ਲਗਭਗ 3 ਕਿਲੋਮੀਟਰ ਲੰਬੀ ਅਤੇ 2 ਮੀਟਰ ਉੱਚੀ ਇੱਕ ਕਿਲੇ ਵਰਗੀ ਲੱਗਦੀ ਹੈ। ਕੇਰਾਂਗ ਦੇ ਖੇਤਰਾਂ ਨੂੰ ਵੀ ਤੁਰੰਤ ਜਗ੍ਹਾ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਐਮਰਜੈਂਸੀ ਕਰਮਚਾਰੀਆਂ ਦੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ।
To work towards looking after communities that have been impacted by these floods. It is expected that there may well be more weather events on the way.
Canberra vich Palestinian rajdoot Dr. Izad Abdel Hadi da kehna hai ki ohna nu umeed hai ki Australia Palestinian Israel shanti prakriya vich ek rachnatmak bhumika nibha sakda hai. ਡਾਕਟਰ ਅਬਦੁਲ ਹਾਦੀ ਦੀਆਂ ਟਿੱਪਣੀਆਂ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਫੈਨੀ ਵੋਂਗ ਦੁਆਰਾ ਪੱਛਮੀ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਫੈਸਲੇ ਨੂੰ ਉਲਟਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਈਆਂ ਹਨ। ਇਸ ਕਦਮ ਦੀ ਇਜ਼ਰਾਈਲੀ ਸਰਕਾਰ ਦੁਆਰਾ ਬਹੁਤ ਜ਼ਿਆਦਾ ਆਲੋਚਨਾ ਕੀਤੀ ਗਈ ਸੀ, ਜਿਸ ਕਾਰਨ ਉਸ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਆਸਟ੍ਰੇਲੀਆਈ ਰਾਜਦੂਤ ਨੂੰ ਤਲਬ ਵੀ ਕੀਤਾ ਸੀ। ਡਾਕਟਰ ਅਬਦੇਲ ਹਾਦੀ ਨੇ SBS ਅਰੇਬਿਕ 24 ਨੂੰ ਕਿਹਾ ਕਿ ਕੈਨਬਰਾ ਅੱਗੇ ਵੱਧ ਸਕਦਾ ਹੈ ਅਤੇ ਸ਼ਾਂਤੀ ਵਾਰਤਾ ਵਿੱਚ ਉਪਯੋਗੀ ਭੂਮਿਕਾ ਨਿਭਾ ਸਕਦਾ ਹੈ।
In fact, I hope that the relations between Australia and Israel will not sour, because Australia's relationship with the two sides is important and can play a useful and constructive role in the Palestinian-Israeli peace process, because Australia is accepted by both parties.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਯੋਜਨਾਬੱਧ ਬਹੁ ਅਰਬ ਡਾਲਰਾਂ ਦਾ ਨਿਵੇਸ਼ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕਰੇਗਾ। ਰੀਵਾਇਰਿੰਗ ਦਾ ਨੇਸ਼ਨ ਯੋਜਨਾ ਅਧੀਨ ਇਹ ਐਂਥਨੀ ਐਲਬਨੀਜ਼ੀ ਅਤੇ ਡੇਨੀਅਲ ਐਂਡਰੂਜ਼ ਦੀਆਂ ਲੇਬਰ ਸਰਕਾਰਾਂ ਵਿੱਚ ਇੱਕ ਸੰਯੁਕਤ ਫੰਡਿੰਗ ਵਾਲਾ ਸਮਝੌਤਾ ਹੈ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਕਾਰ 1.5 ਬਿਲੀਅਨ ਡਾਲਰ ਆਫਸ਼ੋਰ ਹਵਾ ਅਤੇ ਊਰਜਾ ਸੰਚਾਰ ਲਿੰਕ ਲਈ ਸਹਾਇਤਾ ਵਜੋਂ ਦਿੱਤੇ ਜਾਣਗੇ। ਤਸਮਾਨੀਆ ਅਤੇ ਮੇਨਲੈਂਡ ਵਿਚਕਾਰ ਇੱਕ ਮੈਰੀਨਜ਼ ਲਿੰਕ ਵੀ ਸਥਾਪਿਤ ਕੀਤਾ ਜਾਵੇਗਾ, ਜੋ ਕਿ ਤਸਮਾਨੀਆ ਨੂੰ 200% ਨਵਿਆਉਣਯੋਗ ਬਿਜਲੀ ਉਤਪਾਦਨ ਤੱਕ ਲੈ ਆਏਗਾ। ਇਸ ਦੇ ਪੂਰਾ ਹੋਣ ਤੱਕ ਮੈਰੀਨਜ਼ ਲਿੰਕ ਦੀ ਲਾਗਤ 3.8 ਬਿਲੀਅਨ ਹੋਣ ਦੀ ਉਮੀਦ ਹੈ। ਸ਼੍ਰੀਮਾਨ ਐਲਬਨੀਜ਼ੀ ਨੇ ABC ਨੂੰ ਦੱਸਿਆ ਕਿ ਇਹ ਭਵਿੱਖ ਵਿੱਚ ਇੱਕ ਚੰਗਾ ਨਿਵੇਸ਼ ਹੋਵੇਗਾ।
This will result in cheaper energy for Tasmanians, and that's why the Tasmanian government are backing this project. there's ongoing jobs with renewables. And it's the same principle as what is driving the shift to clean energy and renewables right around Australia from businesses, but also from individual households. And it's what's driving the shift in the economy as well.
ਜੂਲੀਅਨ ਅਸਾਂਜ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਇੱਕ ਹੋਰ ਦਹਾਕੇ ਦੀ ਜੇਲ੍ਹ ਬਰਦਾਸ਼ਤ ਨਹੀਂ ਕਰ ਸਕਦਾ। ਵਿਕੀਲੀਕਸ ਦੇ ਸੰਸਥਾਪਕ ਨੂੰ ਯੂਨਾਈਟਿਡ ਕਿੰਗਡਮ ਦੀ ਬੇਲ ਮਾਰਸ਼ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਉਹ ਇੱਕ ਮਿੰਨੀ ਸਟ੍ਰੋਕ, ਗੰਭੀਰ ਡਿਪਰੈਸ਼ਨ ਅਤੇ ਆਤਮ ਹੱਤਿਆ ਦੇ ਵਿਚਾਰਾਂ ਸਮੇਤ ਕਈ ਸਥਿਤੀਆਂ ਦੇ ਨਾਲ ਜੂਝ ਰਿਹਾ ਹੈ। ਉਹ ਸੰਯੁਕਤ ਰਾਜ ਅਮਰੀਕਾ ਨੂੰ ਆਪਣੀ ਹਵਾਲਗੀ ਵਿਰੁੱਧ UK ਹਾਈ ਕੋਰਟ ਦੀ ਅਪੀਲ ਦੀ ਉਡੀਕ ਕਰ ਰਿਹਾ ਹੈ, ਜਿੱਥੇ ਉਸ ਨੂੰ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਣਾ ਹੈ। ਮਨੁੱਖੀ ਅਧਿਕਾਰਾਂ ਦੀ ਵਕੀਲ ਜੈਨੀਫਰ ਰੌਬਿਨਸਨ ਨੇ ਕੈਨਬਰਾ ਵਿੱਚ ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਹੱਲ ਕਾਨੂੰਨੀ ਨਹੀਂ ਸਗੋਂ ਸਿਆਸੀ ਹੈ।
If our appeal fails, Julian will be extradited to the United States, where his prison conditions will be at the whim of the intelligence agency that plotted to kill him. He will face an unfair trial, and once convicted, it could take years before we ever get the opportunity to run a constitutional argument under the First Amendment before the US Supreme Court. That is another decade of his life gone, if he can survive that long.
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਲੋਕਾਂ ਨੂੰ ਬਿਜਲੀ ਦੀ ਖਪਤ ਘਟਾਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਰੂਸ ਨੇ ਪਿਛਲੇ ਹਫ਼ਤੇ ਦੇਸ਼ ਦੇ ਲਗਭਗ ਇੱਕ ਤਿਹਾਈ ਪਾਵਰ ਸਟੇਸ਼ਨਾਂ ਨੂੰ ਤਬਾਹ ਕਰ ਦਿੱਤਾ ਹੈ। ਮਾਸਕੋ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਇਹ ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਪੁਲ ਉੱਤੇ ਹਮਲੇ ਦਾ ਜਾਇਜ਼ ਬਦਲਾ ਹੈ। ਪੂਰੇ ਯੂਕਰੇਨ ਵਿੱਚ ਰੋਲਿੰਗ ਬਲੈਕਆਊਟ ਲਗਾ ਦਿੱਤਾ ਗਿਆ ਹੈ ਅਤੇ ਲੱਖਾਂ ਲੋਕਾਂ ਕੋਲ ਬਿਜਲੀ ਜਾਂ ਪਾਣੀ ਨਹੀਂ ਹੈ, ਜਦੋਂ ਕਿ ਰਾਜਧਾਨੀ ਕੀਵ ਦੇ ਵਿੱਚ ਮਿਜ਼ਾਈਲ ਹਮਲਿਆਂ ਨਾਲ 3 ਹੋਰ ਲੋਕ ਮਾਰੇ ਗਏ ਹਨ। UN ਦੇ ਡਿਪਟੀ ਐਮਰਜੈਂਸੀ ਰਾਹਤ ਕੋਆਰਡੀਨੇਟਰ ਜੁਆਇਸ ਮਸੂਆ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਲੱਖਾਂ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਸਖ਼ਤ ਲੋੜ ਹੈ।
Electricity supply, telecommunication and transport infrastructure have been devastated, affecting people's access to water and heat just as the cold winter months approach.
ਤਹਿਰਾਨ ਦੇ ਹਵਾਈ ਅੱਡੇ ਉੱਤੇ ਨਾਟਕੀ ਦ੍ਰਿਸ਼ ਸਾਹਮਣੇ ਆਏ ਹਨ, ਜਿੱਥੇ ਇੱਕ ਇਰਾਨੀ ਅਥਲੀਟ ਬਿਨਾਂ ਹਿਜਾਬ ਪਹਿਨੇ ਇੱਕ ਅੰਤਰਰਾਸ਼ਟਰੀ ਕਲਾਈਂਬਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਪਰਤੀ ਹੈ। ਏਲਨਾਜ਼ ਰੇਕਾਬੀ ਦੇ ਵਾਪਸ ਦੇਸ਼ ਪਹੁੰਚਣ ਉੱਤੇ ਤਾੜੀਆਂ ਅਤੇ ਸਮਰਥਨ ਦੇ ਨਾਲ ਸਵਾਗਤ ਕੀਤਾ ਗਿਆ। ਉਸ ਦੀ ਕਾਰ ਸਾਰਾ ਸਮਾਂ ਸਮਰਥਕਾਂ ਦੇ ਨਾਲ ਘਿਰੀ ਹੋਈ ਨਜ਼ਰ ਆਈ। ਇਸ ਤੋਂ ਪਹਿਲਾਂ 33 ਸਾਲਾਂ ਦੀ ਇਸ ਖਿਡਾਰਨ ਬਾਰੇ ਫਿਕਰ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਇਸ ਨਾਲ ਹੁਣ ਸੰਪਰਕ ਨਹੀਂ ਕਰ ਪਾ ਰਹੇ ਹਨ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਇਰਾਨ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੁਣ ਆਪਣੇ 5ਵੇਂ ਹਫ਼ਤੇ ਵਿੱਚ ਦਾਖਲ ਹੋ ਗਏ ਹਨ। ਦੱਸਣਯੋਗ ਹੈ ਕਿ 22 ਸਾਲਾ ਮਹਾਸਾ ਅਮੀਨੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਨੂੰ ਦੇਸ਼ ਦੀ ਨੈਤਿਕਤਾ ਪੁਲਿਸ ਨੇ ਕਥਿਤ ਤੌਰ 'ਤੇ ਉਸ ਦਾ ਹਿਜਾਬ ਬਹੁਤ ਢਿੱਲਾ ਪਹਿਨਣ ਕਾਰਨ ਹਿਰਾਸਤ ਵਿੱਚ ਲਿਆ ਸੀ। ਅਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ 67 ਸਾਲਾ ਰੋਜਰ ਬਿਨੀ ਨੂੰ ਅੱਜ ਭਾਰਤੀ ਕ੍ਰਿਕਟ ਬੋਰਡ BCCI ਦਾ 36ਵਾਂ ਪ੍ਰਧਾਨ ਚੁਣਿਆ ਗਿਆ ਹੈ। ਉਹ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਥਾਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਬੋਰਡ ਦੇ ਮੁਖੀ ਬਣ ਜਾਣਗੇ। ਭਾਰਤ ਲਈ 27 ਟੈਸਟ ਅਤੇ 72 ਵਨ ਡੇ ਖੇਡਣ ਵਾਲੇ ਬਿਨੀ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਅਹੁਦਾ ਸੰਭਾਲ ਲੈਣਗੇ। ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ICC ਦੀ ਪ੍ਰਧਾਨਗੀ ਨੂੰ ਲੈ ਕੇ ਹਾਲੇ ਕੋਈ ਚਰਚਾ ਨਹੀਂ ਹੋਈ ਹੈ, ਪਰ ਅਗਲੇ ਮਹੀਨੇ ਮੈਲਬਰਨ ਵਿੱਚ ਬੋਰਡ ਦੀ ਮੀਟਿੰਗ ਦੌਰਾਨ ਅਗਲੇ ICC ਚੇਅਰਮੈਨ ਦੀ ਚੋਣ ਕੀਤੀ ਜਾਣ ਦੀ ਉਮੀਦ ਹੈ। ਹੁਣ ਪੇਸ਼ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 63.06 ਸੈਂਟਸ ਦੇ ਬਰਾਬਰ, ਭਾਰਤ ਦੇ 51.93 ਅਤੇ ਪਾਕਿਸਤਾਨ ਦੇ 138.91 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪੈਣ ਦੀ ਉਮੀਦ ਹੈ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ ਰਹੇਗਾ 23 ਡਿਗਰੀ। ਹੋਬਾਰਟ ਦੇ ਵਿੱਚ ਥੋੜ੍ਹੀ ਬਹੁਤ ਬਦਲਵਾਈ 18 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਵਧੇਗਾ, ਤਾਪਮਾਨ 19 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ, ਤਾਪਮਾਨ 21 ਡਿਗਰੀ। ਸਿਡਨੀ ਦੇ ਵਿੱਚ ਵੀ ਮੀਂਹ ਵਧੇਗਾ, ਤਾਪਮਾਨ 23 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ ਅਤੇ ਤਾਪਮਾਨ ਵੀ ਰਹੇਗਾ 23 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ 25 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ 33 ਡਿਗਰੀ ਅਤੇ ਡਾਰਵਿਨ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।